ਅਲ ਗੁਰ ਸੇਵੀ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾ ਹੋਵੈ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸ਼ੋਂ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਜਿਸ ਪਾਸ ਬੈਠਿਆ ਸੋਖੀਐ ਸਭਨਾ ਦਾ ਸਤਨਾਮ ਵਾਹਿਗੁਰੂ ਸਾਹਿਬ ਜੀਓ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿੰਨ ਕੈ ਮਨ ਵਸਿਆ ਜਿਨ ਧੁਰਹੋਂ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰੈ ਗੱਲਾਂ ਗੱਲੀ ਕਿਨੈ ਨਾ ਪਾਇਆ ਕਹੈ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਇੱਕ ਫਿਰੈ ਕਨੇਰੇ ਕਰੈ ਗੱਲਾਂ ਗੱਲੀ ਕਿਨੈ ਨਾ ਪਾਇਆ ਕਹੈ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਵਾਜ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਆਪ ਜੀ ਕਾਫੀ ਲੰਮੇ ਸਮੇਂ ਤੋਂ ਗੁਰੂ ਚਰਨਾਂ ਵਿੱਚ ਜੁੜ ਕੇ ਜੀਵਨ ਸਫਲ ਕਰ ਰਹੇ ਹੋ। ਗੁਰੂ ਅਮਰਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਆਨੰਦ ਸਾਹਿਬ ਵਿੱਚੋਂ ਆਪ ਜੀ ਨੇ 16 ਨੰਬਰ ਪੌੜੀ ਦਾ ਪਾਠ ਸਰਵਣ ਕੀਤਾ ਹੈ। ਇਹ ਸਾਰੀਆਂ ਬਰਕਤਾਂ ਜੋ ਤੁਸੀਂ ਸਰਵਣ ਕਰ ਰਹੇ ਸੀ, ਭਾਵੇਂ ਉਹ ਭਗਤ ਨੇ ਭਾਵੇਂ ਉਹ ਸ਼ਹੀਦ ਨੇ, ਇਹ ਬਰਕਤਾਂ ਸਾਰੀਆਂ ਸ਼ਬਦ ਵਿੱਚੋਂ ਪੈਦਾ ਹੋਈਆਂ ਨੇ, ਮਨੁੱਖੀ ਸਰੀਰ ਦੇ ਇਹ ਕਾਰਨਾਮੇ ਨਹੀਂ ਹਨ, ਕਿਉਂਕਿ ਇੱਕ ਗੁਰੂ ਕਾ ਸ਼ਬਦ ਹੈ, ਇੱਕ ਗੁਰੂ ਕਾ ਸਿੱਖ ਹੈ। ਜਿੰਨਾ ਚਿਰ ਦੋਵਾਂ ਦਾ ਸੁਮੇਲ ਨਹੀਂ ਹੁੰਦਾ, ਸ਼ਬਦ ਦਾ ਤੇ ਸਿੱਖ ਦਾ, ਉਨ੍ਹਾਂ ਚਿਰ ਸ਼ਕਤੀ ਪੈਦਾ ਨਹੀਂ ਹੁੰਦੀ, ਤੇ ਸ਼ਕਤੀ ਤੋਂ ਬਿਨਾਂ ਕੁਰਬਾਨੀ ਨਹੀਂ ਹੋ ਸਕਦੀ। ਇਸ ਤਰ੍ਹਾਂ ਦੇ ਜਿਹੜੇ ਸ਼ਹੀਦ ਪੈਦਾ ਹੋਏ ਨੇ ਉਨ੍ਹਾਂ ਵਾਸਤੇ ਇੱਕ ਲਫ਼ਜ਼ ਵਰਤਿਆ ਜਾਂਦਾ ਹੈ, ਦ੍ਰਿੜਤਾ। ਸ਼ਹੀਦ ਵਾਸਤੇ ਕਦੀ ਵੀ ਕੱਟੜ ਸ਼ਬਦ ਨਹੀਂ ਵਰਤਿਆ ਗਿਆ, ਦ੍ਰਿੜ ਸ਼ਬਦ ਵਰਤਿਆ ਗਿਆ, ਦ੍ਰਿੜ ਇਰਾਦੇ ਵਾਲੇ ਲੋਕ। ਇਹ ਦ੍ਰਿੜਤਾ ਕਿਵੇਂ ਪੈਦਾ ਹੋਈ ਉਨ੍ਹਾਂ ਵਿੱਚ? ਗੁਰੂ ਅਮਰਦਾਸ ਜੀ ਕਹਿ ਰਹੇ ਨੇ, ਇਹ ਸ਼ਬਦ ਜਿਹੜਾ ਜਿਨ੍ਹਾਂ ਨੇ ਸੋਹਲੇ ਦੇ ਰੂਪ ਵਿੱਚ ਕਮਾਇਆ ਹੈ, ਧਿਆਨ ਦੇਣਾ, ਕਿਉਂਕਿ ਅੱਜ ਦੀ ਇਸ ਪੌੜੀ ਵਿੱਚ सोहला शब्द दो तीन बारी गुरु साहब ने वरत्या और गुरु ग्रंथ साहब जी की बाणी विच वार वार सोहला अखर आएगा, जिस दे अखरी अर्थ ने गीत किसी चीज नू गाउणा। एक होर बचन अज सतगुरां ने कहा, कहन लगे ए विशा गल्लां दा भी नहीं है, गल्ली किना ना पाया। कोई मनुख शब्द बारे किनिया भी गल्लां जान लै, इहदे नाल उहदे जीवन विच तब्दीली नहीं आएगी, जिन्ना चिर उहनू अपने जीवन विच हंडाउंदा नहीं। धर्म ते असल विच हंडाउण दा विशा सी, ਇਹ ਸਾਰੀਆਂ ਚੀਜ਼ਾਂ ਹੰਡਾਉਣ ਦੇ ਅੱਗੇ ਛੋਟੀਆਂ ਨੇ। ਜਿੰਨਾ ਚਿਰ ਕਿਸੇ ਵਸਤਰ ਨੂੰ ਜੀਵਨ ਤੇ ਸਰੀਰ ਦੇ ਉੱਤੇ ਹੰਡਾਇਆ ਨਹੀਂ ਜਾਂਦਾ, ਉਨਾ ਚਿਰ ਉਹਦੇ ਬਾਰੇ ਪੂਰੀ ਸਮਝ ਨਹੀਂ ਆ ਸਕਦੀ। ਭਾਵੇਂ ਉਹਨੂੰ ਖਰੀਦ ਲਿਆ ਜਾਏ, ਭਾਵੇਂ ਉਹਦੇ ਬਾਰੇ ਪੜ੍ਹ ਲਿਆ ਜਾਏ, ਭਾਵੇਂ ਉਹਦੇ ਬਾਰੇ ਲਿਖ ਲਿਆ ਜਾਏ, ਭਾਵੇਂ ਉਹਦੇ ਬਾਰੇ ਬੋਲ ਲਿਆ ਜਾਏ, ਇਹ ਕਿਹੜੀ ਕੰਪਨੀ ਦਾ ਬਣਿਆ, ਕਿੱਥੋਂ ਬਣ ਕੇ ਆਇਆ, ਔਰ ਇਥੋਂ ਤੱਕ ਕਿ ਉਸ ਵਸਤਰ ਨੂੰ ਖਰੀਦ ਕੇ ਬੰਦਾ ਘਰ ਵੀ ਲੈ ਜਾਏ ਤੇ ਘਰ ਲਿਜਾ ਕੇ ਉਹਦੀ ਵਰਤੋਂ ਨਾ ਕਰੇ, ਉਹਨੂੰ ਕਿੱਲੀ ਤੇ ਟੰਗ ਦੇ ਤੇ ਪਿਛਲਾ ਸਾਰਾ ਕੀਤਾ ਹੋਇਆ ਬੇਕਾਰ ਚਲਾ ਜਾਏਗਾ। ਭਾਵੇਂ ਉਸ ਵਸਤਰ ਬਾਰੇ ਅਸੀਂ ਕਿੰਨਾ ਵੀ ਜਾਣਿਆ, ਜਿੰਨਾ ਚਿਰ ਉਹਨੂੰ ਸਰੀਰ ਤੇ ਨਹੀਂ ਪਹਿਨਿਆ ਤੇ ਉਨਾ ਚਿਰ ਉਹਦੇ ਬਾਰੇ ਅਸੀਂ ਕੀ ਜਾਣ ਸਕਾਂਗੇ। ਇਸੇ ਤਰ੍ਹਾਂ ਗੁਰੂ ਕੇ ਸ਼ਬਦ ਬਾਰੇ ਇਹ ਜਿਹੜੀਆਂ ਚੀਜ਼ਾਂ ਨੇ, ਜਾਣ ਲੈਣਾ, ਪੜ੍ਹਨਾ, ਬੋਲਣਾ, ਇਹ ਇਸ ਤਰ੍ਹਾਂ ਨੇ ਜਿਵੇਂ ਸ਼ਬਦ ਨੂੰ ਸਿਰਫ ਆਪਾਂ ਕਿਸੇ ਕੱਪੜੇ ਨੂੰ ਖਰੀਦ ਕੇ ਘਰ ਲੈ ਕੇ ਜਾਂਦੇ, ਕੀ ਪਤਾ ਉਹ ਸਾਰੀ ਉਮਰ ਕਿੱਲੀ ਤੇ ਰਹਿ ਜਾਏ, ਅਸੀਂ ਆਪਣੇ ਜੀਵਨ ਵਿੱਚ ਕਦੀ ਉਹਨੂੰ ਪਹਿਨੇ ਨਹੀਂ। ਇਹ ਪਹਿਨਣ ਦਾ ਵਿਸ਼ਾ ਹੈ, ਹੰਡਾਉਣ ਦਾ ਵਿਸ਼ਾ ਧਰਮ ਜਿਹੜਾ ਹੈ, ਆਪਣੇ ਅੰਦਰ ਉਤਾਰਨ ਦਾ ਵਿਸ਼ਾ ਹੈ। ਗਾਤੇ ਨੂੰ ਬਹੁਤ ਰਹੇ ਨੇ, ਗੁਰੂ ਅਮਰਦਾਸ ਜੀ ਕਹਿੰਦੇ ਨੇ, ਕਹਿ ਵੀ ਬਹੁਤ ਰਹੇ ਨੇ, ਇੱਕ ਫਿਰੈ ਕਨੇਰੇ, ਬਹੁਤ ਸਾਰੇ ਨੇ, ਘੱਟ ਨਹੀਂ ਹਨ। ਬਹੁਤ ਸਾਰੇ ਲੋਕ ਨੇ ਜਿਹੜੇ ਧਰਮ ਬਾਰੇ ਬੋਲ ਰਹੇ ਨੇ, ਲਿਖ ਰਹੇ ਨੇ, ਪੜ੍ਹ ਰਹੇ ਨੇ ਤੇ ਸੁਣ ਵੀ ਰਹੇ ਨੇ, ਪਰ ਉਹ ਚੀਜ਼ ਪੈਦਾ ਨਹੀਂ ਹੁੰਦੀ ਜਿਹੜੀ ਉਹਦੇ ਵਿੱਚ ਕਹੀ ਜਾ ਰਹੀ ਹੈ। ਭਗਤ ਰਵਿਦਾਸ ਜੀ ਨੇ ਇਹਦਾ ਕਾਰਨ ਦੱਸਿਆ, ਉਹ ਕਹਿੰਦੇ ਨੇ ਕਿ ਪੜ੍ਹੀਐ ਗੁਣੀਐ ਨਾਮ ਸਭ ਸੁਣੀਐ ਅਨੁਭਵ ਭਾਉ ਨਾ ਦਰਸੈ। ਪੜ੍ਹ ਲਈਏ, ਗੁਣ ਲਈਏ, ਸਮਝ ਲਈਏ, ਤਜਰਬਾ ਨਹੀਂ ਹੁੰਦਾ ਵੀ ਇਹ ਕੀ ਹੈ, ਧਰਮ ਕੀ ਹੈ, ਉਹਨਾਂ ਚਿਰ ਤਜਰਬਾ ਨਹੀਂ ਹੋਏਗਾ। ਪੜ੍ਹੀਐ ਗੁਣੀਐ ਨਾਮ ਸਭ ਸੁਣੀਐ, ਸਾਰੇ ਨਾਮ ਨੂੰ ਸੁਣ ਲੈਣ, ਸਾਰੇ ਨਾਮ ਨੂੰ ਬੋਲ ਲੈਣ। ਇਹਨਾਂ ਲਫ਼ਜ਼ਾਂ ਦੇ ਅਰਥ ਇਹ ਨਾ ਸਮਝਣਾ ਵੀ ਮੈਂ ਕਿਸੇ ਸ਼ਰਧਾ ਨੂੰ ਕੰਡੇਮ ਕਰ ਰਿਹਾ ਵੀ ਬੋਲਣਾ ਨਹੀਂ ਚਾਹੀਦਾ, ਪੜ੍ਹਨਾ ਨਹੀਂ ਚਾਹੀਦਾ ਜਾਂ ਸੁਣਨਾ ਲਿਖਣਾ ਨਹੀਂ। ਇਹ ਸਾਰੇ ਸਾਧਨ ਮੁਬਾਰਕ ਨੇ, ਇਹ ਬੜੇ ਜ਼ਰੂਰੀ ਨੇ, ਇਹਨਾਂ ਤੋਂ ਬਿਨਾਂ ਧਰਮ ਦੀ ਸਮਝ ਤਾਂ ਨਹੀਂ ਆਏਗੀ। ਪਰ ਭਗਤ ਜੀ ਕਹਿੰਦੇ ਪੜ੍ਹੀਐ ਸੁਣੀਐ ਨਾਮ ਸਭ ਗੁਣੀਐ ਅਨੁਭਵ ਭਾਉ ਨਾ ਦਰਸੈ। ਅਨੁਭਵ ਦਾ ਅਰਥ ਹੈ ਜਿਵੇਂ ਤਜਰਬੇ ਵਿਚ ਆ ਜਾ ਜੀਵਨ ਦੇ, ਉਨਾ ਚਿਰ ਇਨ੍ਹਾਂ ਚੀਜ਼ਾਂ ਦਾ ਦਰਸ਼ਨ ਨਹੀਂ ਹੁੰਦਾ, ਪਤਾ ਨਹੀਂ ਲੱਗਦਾ ਇਹ ਹੈਣ ਕੀ ਨੇ ਆ ਜਿਹੜੀਆਂ ਅਸੀਂ ਵੇਖ ਰਹੇ ਹਾਂ। ਤਾਂ ਹੀ ਤੇ ਲੋਕਾਂ ਨੇ ਕਹਿ ਦਿੱਤਾ ਕਿ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਲੈ ਕੇ ਇੰਨੇ ਦਿਨ ਕਿਉਂ ਕਿਵੇਂ ਜਿੰਦਾ ਰਹਿ ਗਏ। ਉਹਦਾ ਕਾਰਨ ਇਹ ਸੀ ਕਿ ਪੜ੍ਹਿਆ ਜ਼ਰੂਰ ਬਾਣੀ ਨੂੰ, ਉਹਨੂੰ ਅੰਦਰ ਨਹੀਂ ਉਤਾਰਿਆ, ਨਹੀਂ ਤੇ ਸਵਾਲ ਹੀ ਪੈਦਾ ਨਾ ਹੁੰਦਾ। ਅਨੁਭਵ ਭਾਉ ਨਾ ਦਰਸੈ, ਕੰਚਨ ਹਿਰਨ ਹੋਏ ਕੈਸੇ ਜੋ ਪਾਰਸੈ ਨਾ ਪਰਸੈ। ਇਹ ਲੋਹਾ ਕਿਵੇਂ ਸੋਨਾ ਬਣੇ ਜਿੰਨਾ ਚਿਰ ਪਾਰਸ ਦੇ ਨਾਲ ਨਾ ਲੱਗੇ, ਪਾਰਸ ਤੇ ਲੋਹਾ ਦੋਵੇਂ ਇਕੱਠੇ ਪੈ ਰਹੇ ਸਾਰੀ ਉਮਰ, ਇੱਕ ਇੰਚ ਦਾ ਵੀ ਫਰਕ ਰਹਿ ਗਿਆ ਤੇ ਉਸ ਪਾਰਸ ਨੇ ਲੋਹੇ ਨੂੰ ਸੋਨਾ ਨਹੀਂ ਕਰਨਾ। ਜੇ ਸ਼ਬਦ ਤੋਂ ਸਿੱਖ ਦੀ ਇੱਕ ਇੰਚ ਵੀ ਵਿਥ ਰਹਿ ਗਈ ਸੁਰਤ ਦੀ ਤੇ ਸਾਰੀ ਉਮਰ ਉੱਥੇ ਬੈਠਾ ਰਹੇਗਾ। ਸਿੱਖ ਨੇ ਸਿੱਖ ਰਹਿਣਾ, ਗੁਰੂ ਨੇ ਗੁਰੂ ਰਹਿਣਾ, ਗੁਰਸਿੱਖ ਨਹੀਂ ਬਣੇਗਾ। ਜਿੰਨਾ ਚਿਰ ਦੋਵਾਂ ਦਾ ਜੋੜ ਨਹੀਂ ਬਣਦਾ, ਦੋਵੇਂ ਆਪਸ ਵਿੱਚ ਮਿਲਦੇ ਨਹੀਂ। ਲੋਹਾ ਕੰਚਨ ਹਿਰਨ ਹੋਏ ਕੈਸੇ ਜੋ ਪਾਰਸੈ ਨਾ ਪਰਸੈ। ਦੇਵ ਸੰਸੈ ਗਾਂਠ ਨਾ ਛੂਟੈ, रविदास जी कहिंदे हे प्रभु आ विच एक संस्या की गंढ बनी हुई है जिहड़ी खुलदी नहीं पई ते जिन्ना चिर विचों पासे नहीं हुंदी उन्ना चिर तेरे नाल मेरा कोई मिलाप नहीं हो सकता। देव संसय गांठ ना छूटै काम क्रोध मद मत्सर तृष्णा इन पंचों ले लूटै इन्हां पंजां ने ते विच गलबा पाया होया ਇਹ ਤਾਂ ਵਿੱਚ ਖੜੇ ਹੋਏ ਨੇ ਇਹਨਾਂ ਨੇ ਫਰਕ ਪਾਇਆ ਹੋਇਆ ਤੇਰੇ ਤੇ ਮੇਰੇ ਵਿੱਚ ਔਰ ਇਹਦੇ ਵਿੱਚ ਕਿੰਨੀ ਤਰ੍ਹਾਂ ਦੇ ਲੋਕ ਫਸੇ ਹੋਏ ਨੇ ਅੱਗੇ ਉਹਦਾ ਵਰਣਨ ਕੀਤਾ ਹਮ ਵੱਡ ਕਬ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਬ ਹੈ ਨਾ ਨਾਸੀ ਹੇ ਮਹਾਰਾਜ ਹੇ ਸਤਿਗੁਰੂ ਆ ਸੱਤ ਅੱਠ ਤਰ੍ਹਾਂ ਦਾ ਹੰਕਾਰ ਸਾਨੂੰ ਵੇੜ ਕੇ ਖੜਾ ਹੈ ਇੱਕ ਤਰ੍ਹਾਂ ਦਾ ਹੋਵੇ ਤੇ ਉਹਦੇ ਨਾਲ ਨਜਿੱਠ ਲਈਏ ਹਮ ਵੱਡ ਕਬ ਅਸੀਂ ਬਹੁਤ ਵੱਡੇ ਕਵੀ ਹੈ ਪੰਡਿਤ ਅਸੀਂ ਬੜੇ ਕੁੱਲ ਵਾਲੇ ਧਾਰਮਿਕ ਮਨੁੱਖ ਪੰਡਿਤ ਅਸੀਂ ਬੜੇ ਸਿਆਣੇ ਹਾਂ ਪੜ੍ਹੇ ਲਿਖੇ ਹਮ ਜੋਗੀ ਸਾਡੇ ਵਰਗਾ ਜੋਗੀ ਕੋਈ ਨਹੀਂ ਸੰਨਿਆਸੀ ਅਸੀਂ ਬੜੇ ਵੱਡੇ ਸੰਨਿਆਸੀ ਹਾਂ ਗਿਆਨੀ ਸਾਡੇ ਕੋਲ ਗਿਆਨ ਬੜਾ ਹੈ ਸੂਰ ਅਸੀਂ ਸੂਰਮੇ ਬਹੁਤ ਵੱਡੇ ਹਾਂ ਦਾਤੇ ਅਸੀਂ ਦਾਨ ਬੜਾ ਕਰਨੇ ਹਮ ਵੱਡ ਕਬ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਬ ਹੈ ਨਾ ਨਾਠੀ ਇਹ ਵਿਚਾਰ ਤੇ ਮਨ ਵਿਚੋਂ ਕਦੇ ਨਿਕਲਦਾ ਹੀ ਨਹੀਂ ਕਿ ਤੇਰਾ ਨਾਮ ਕਿੱਥੇ ਟਿਕੇਗਾ ਸ਼ਬਦ ਸੋਹਲਾ ਸੋਹਲੇ ਦਾ ਅਰਥ ਹੈ ਗੀਤ ਤੇ ਗੀਤ ਉਦੋਂ ਪੈਦਾ ਹੁੰਦਾ ਜਦੋਂ ਪ੍ਰੇਮ ਹੋਵੇ ਇੱਕ ਨਾਮ ਨੂੰ ਗਾਇਆ ਜਾਂਦਾ ਇੱਕ ਨਾਮ ਨੂੰ ਬੋਲਿਆ ਜਾਂਦਾ ਹੈ ਸਤਿਗੁਰੂ ਅੱਜ ਕਹਿ ਰਹੇ ਨੇ ਜਦੋਂ ਸ਼ਬਦ ਸੋਹਲਾ ਬਣ ਜਾਏ ਸੋਹਲੇ ਦਾ ਅਰਥ ਗੀਤ ਹੈ ਰਾਤ ਦੇ ਸੌਣ ਤੋਂ ਪਹਿਲਾਂ ਜਿਸ ਬਾਣੀ ਦਾ ਪਾਠ ਕਰਨ ਦਾ ਸਿੱਖ ਨੂੰ ਹੁਕਮ ਹੈ ਉਹਨੂੰ ਸੋਹਲਾ ਸਾਹਿਬ ਦੀ ਬਾਣੀ ਕਹਿੰਦੇ ਨੇ ਉਸ ਬਾਣੀ ਵਿੱਚ ਵੀ ਸਤਿਗੁਰਾਂ ਨੇ ਸੋਹਲੇ ਦਾ ਵਿਸਤਾਰ ਵਿੱਚ ਵਰਣਨ ਕੀਤਾ ਹੈ ਕਿ ਸੋਹਲਾ ਕਿਸ ਚੀਜ਼ ਨੂੰ ਕਹਿੰਦੇ ਨੇ ਵੈਸੇ ਇਹ ਬਾਣੀ ਪ੍ਰਾਣੀ ਦੇ ਚਲਾਣੇ ਤੋਂ ਬਾਅਦ ਸੰਸਕਾਰ ਤੋਂ ਪਹਿਲਾਂ ਵੀ ਪੜ੍ਹੀ ਜਾਂਦੀ ਹੈ ਕੀਰਤਨ ਸੋਹਲਾ ਜਿਸ ਨੂੰ ਅਸੀਂ ਕਹਿੰਦੇ ਹਾਂ ਇਸ ਬਾਣੀ ਨੂੰ ਉਸ ਅੰਤਿਮ ਸਮੇਂ ਨਾਲ ਕਿਉਂ ਜੋੜਿਆ ਗਿਆ ਇਹਦਾ ਕੀ ਕਾਰਨ ਸੀ ਹੈ ਤੇ ਇਹ ਗੀਤ ਵਾਲੀ ਬਾਣੀ ਇਹਦੇ ਵਿੱਚ ਵਿਆਹ ਦੀ ਗੱਲ ਕੀਤੀ ਗਈ ਹੈ ਸ਼ਾਦੀ ਦੀ ਗੱਲ ਕੀਤੀ ਗਈ ਜਿਹੜਾ ਕੀਰਤਨ ਸੋਹਲਾ ਬਾਣੀ ਹੈ ਸੋਹਲਾ ਸਾਹਿਬ ਆਪਾਂ ਕਹਿੰਦੇ ਹਾਂ ਬਾਣੀ ਨੂੰ ਇਹਦੇ ਅੰਦਰ ਵਿਆਹ ਦਾ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਦਾ ਵਰਣਨ ਕੀਤਾ ਗਿਆ ਗੀਤ ਦਾ ਵਰਣਨ ਕੀਤਾ ਗਿਆ ਸੰਗੀਤ ਖੁਸ਼ੀ ਦਾ ਵਰਣਨ ਕੀਤਾ ਗਿਆ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਲਾ ਸਿਵਰੋ ਸਿਰਜਨ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਲਾ ਹਉ ਵਾਰੀ ਜਿਤ ਸੋਹਲੈ ਸਦਾ ਸੁਖ ਹੋਏ ਨਿਤ ਨਿਤ ਜੀੜੇ ਸੰਭਾਲੀਅਣ ਦੇਖੇਗਾ ਦੇਵਨ ਹਾਰ ਤੇਰਾ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਣ ਸੁਮਾਰ ਸੰਵਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਇਹ ਜਿਹੜਾ ਤੇਲ ਸ਼ਬਦ ਆਇਆ ਨਾ ਇਹ ਉਸ ਬੱਚੀ ਦੇ ਸਿਰ ਵਿੱਚ ਤੇਲ ਪਾਇਆ ਜਾਂਦਾ ਜਿਹਨੂੰ ਵਿਆਹ ਤੋਂ ਪਹਿਲਾਂ ਮਾਈਏ ਪਾਇਆ ਜਾਂਦਾ ਇਹ ਸਾਰਾ ਵਿਆਹ ਦਾ ਨਕਸ਼ਾ ਹੈ ਇਹ ਬੜੇ ਕਮਾਲ ਦੀ ਗੱਲ ਏ ਕਿ ਇਹ ਬਾਣੀ ਪੜੀ ਮੌਤ ਤੇ ਜਾਂਦੀ ਇਹ ਨਕਸ਼ਾ ਇਹਦੇ ਵਿੱਚ ਸਾਰਾ ਵਿਆਹ ਦਾ ਇਹਦੇ ਵਿੱਚ ਸਾਰੇ ਵਿਆਹ ਦੇ ਅਲੰਕਾਰ ਦਿੱਤੇ ਗਏ ਨੇ ਮਿਲਕਰ ਪਾਵੋ ਤੇਲ ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਤੇ ਅੱਗੇ ਬਚਨ ਕਿਹਾ ਘਰ ਘਰ ਇਹੋ ਪਹੁੰਚਾ ਇਹ ਪਹੁੰਚਾ ਦਾ ਅਰਥ ਹੈ ਸਿੱਧਾ ਸ਼ਬਦ ਪੰਜਾਬੀ ਦਾ ਇਹਨੂੰ ਪੋਚਾ ਕਹਿੰਦੇ ਨੇ ਪੰਜਾਬ ਵਿੱਚ ਪਹੁੰਚਾ ਇੱਥੇ ਬਾਣੀ ਦੇ ਵਿੱਚ ਪੂਰਾ ਸ਼ਬਦ ਜਿਹੜਾ ਪਹੁੰਚਾ ਪਹੁੰਚਾ ਦਾ ਅਰਥ ਪਹੁੰਚਣ ਵਾਲੀ ਤਿਥੀ ਉਹ ਤਾਰੀਖ ਜਦੋਂ ਬਰਾਤ ਆਉਣੀ ਸਾਰਿਆਂ ਘਰਾਂ ਦੇ ਵਿੱਚ ਸਾਰਿਆਂ ਮਨੁੱਖਾਂ ਦੇ ਕੋਲ ਇਹ ਪੋਚਾ ਆਇਆ ਹੋਇਆ ਇਹ ਪਹੁੰਚਾ ਇਹ ਚਿੱਠੀ ਸਾਰਿਆਂ ਕੋਲੇ ਕਿ ਕਦੋਂ ਵਾਪਸ ਮੁੜਨਾ ਹੈ ਗੱਲ ਮੌਤ ਦੀ ਤੇ ਗੱਲ ਗੀਤ ਦੀ ਗੱਲ ਵਿਆਹ ਦੀ ਇਹ ਗੱਲ ਸਮਝ ਵਿੱਚ ਨਹੀਂ ਆਉਂਦੀ ਕਿਉਂਕਿ ਵਿਆਹ ਦਾ ਸੰਬੰਧ ਤੇ ਖੁਸ਼ੀ ਨਾਲ ਮੌਤ ਦਾ ਸੰਬੰਧ ਗਾਉਣ ਨਾਲ ਹੈ ਨਹੀਂ ਉਹ ਤੇ ਸੋਗਮਈ ਅਵਸਥਾ ਹੈ ਅਸਲ ਵਿੱਚ ਗੁਰੂ ਸਾਹਿਬ ਮਨੁੱਖ ਦੇ ਜੀਵਨ ਨੂੰ ਮਿਆਰ ਨੂੰ ਇੰਨਾ ਉੱਚਾ ਚੁੱਕਣਾ ਚਾਹੁੰਦੇ ਨੇ ਕਿ ਉਹਦੇ ਜੀਵਨ ਦੇ ਵਿੱਚੋਂ ਮੌਤ ਨਾਂ ਦੀ ਚੀਜ਼ ਹੀ ਖਤਮ ਹੋ ਜਾਏ, ਮੌਤ ਉਹਦੇ ਜੀਵਨ ਵਿੱਚ ਰਹੇ ਨਾ। ਤਾਂ ਇਹਨਾਂ ਦੋਵਾਂ ਦਾ ਜੋੜ ਕੀਤਾ ਗਿਆ। ਮੈਂ ਹੋਰ ਉਦਾਹਰਣਾਂ ਦਿਆਂ ਬਾਬਾ ਫਰੀਦ ਜੀ ਦੀ ਬਾਣੀ ਵਿੱਚੋਂ, ਜਿੱਤ ਦਿਹਾੜੈ ਧਨ ਵਰੀ ਸਾਹੇ ਲੈ ਲਿਖਾਏ। ਇੱਥੇ ਧਨ ਦੇ ਅਰਥ ਨੇ ਇਸਤਰੀ। ਜਿਸ ਦਿਨ ਉਸ ਬੱਚੀ ਨੂੰ ਵਿਆਹਿਆ ਜਾਣਾ, ਇਹਦੇ ਅਰਥ ਵਿਆਕਰਨ ਅਨੁਸਾਰ ਇਹ ਬਣਦੇ। ਜਿੱਤ ਦਿਹਾੜੈ, ਦਿਹਾੜੈ ਦੇ ਅਰਥ ਨੇ ਦਿਨ। ਜਿਸ ਦਿਨ ਕਿਸੇ ਬੱਚੀ ਦਾ ਵਿਆਹ ਹੋਣਾ ਹੁੰਦਾ, ਸਾਹੇ ਲੈ ਲਿਖਾਏ, ਉਸ ਦਿਨ ਦੇ ਸਾਹ ਪਹਿਲਾਂ ਹੀ ਲਿਖਿਆ ਜਾਂਦਾ। ਇਕੱਠੇ ਹੋ ਕੇ ਦੋ ਪਰਿਵਾਰ ਉਸ ਦਿਨ ਨੂੰ ਮਿਥ ਲੈਂਦੇ ਨੇ, ਔਰ ਉਹ ਦਿਨ ਮਿਥਣ ਤੋਂ ਬਾਅਦ ਫਿਰ ਇਹ ਪੱਕਾ ਹੋ ਜਾਂਦਾ ਵੀ ਇਸ ਦਿਨ ਵਿਆਹ ਜ਼ਰੂਰ ਹੋਣਾ, ਭਾਵੇਂ ਕੁਝ ਹੋ ਜਾਏ। ਜਿੰਨਾ ਚਿਰ ਵਿਆਹ ਨਹੀਂ ਮਿਥਿਆ ਜਾਂਦਾ, ਉਨਾ ਸਮਾਂ ਗੁੰਜਾਇਸ਼ ਹੁੰਦੀ ਹੈ ਕਿ ਇਹਨੂੰ ਅੱਗੇ ਕਰ ਲਿਆ ਜਾਏਗਾ, ਇਹਨੂੰ ਵਧਾ ਲਿਆ ਜਾਏਗਾ। ਬਾਬਾ ਫਰੀਦ ਜੀ ਕਹਿੰਦੇ ਨੇ ਕਿ ਜਿਸ ਦਿਨ ਬੰਦੇ ਨੇ ਇਥੋਂ ਜਾਣਾ ਹੈ, ਜਿੱਤ ਦਿਹਾੜਾ ਧਨ ਵਰੀ, ਉਹ ਸਾਹ ਉਹ ਦਿਨ ਪਰਮਾਤਮਾ ਨੇ ਪਹਿਲਾਂ ਹੀ ਲਿਖ ਦਿੱਤਾ ਹੋਇਆ, ਉਹਦੇ ਵਿੱਚ ਫੇਰ ਬਦਲ ਨਹੀਂ ਹੋ ਸਕਦਾ, ਉਹਦੇ ਵਿੱਚ ਬਦਲੀ ਨਹੀਂ ਆ ਸਕਦੀ। ਸਾਹੇ ਲੈ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹ ਦੇ ਖਾਲੇ ਆਏ, ਉਸ ਦਿਨ ਸਭ ਹਰ ਇੱਕ ਨੂੰ ਜਾਣਾ ਪੈਂਦਾ। ਪਰ ਅੱਜ ਜਿਨ੍ਹਾਂ ਦੀ ਤੁਸੀਂ ਦਾਸਤਾਨ ਸੁਣ ਰਹੇ ਹੋ, ਭਾਈ ਤਾਰੂ ਸਿੰਘ, ਬਾਬਾ ਦੀਪ ਸਿੰਘ, ਹੋਰ ਸ਼ਹੀਦ, ਇਨ੍ਹਾਂ ਨੇ ਇਤਿਹਾਸ ਦੇ ਕੁਝ ਪੰਨਿਆਂ ਨੂੰ ਬਦਲ ਕੇ ਰੱਖ ਦਿੱਤਾ ਹੈ, ਕਿਉਂਕਿ ਮੌਤ ਤਾਂ ਆਈ ਹੋਈ ਸੀ, ਮੌਤ ਆ ਚੁੱਕੀ ਸੀ। ਹੁਣ ਇੱਥੇ ਮੈਂ ਬੇਨਤੀ ਕਰਨ ਲੱਗਾ, ਆਪ ਸੋਚੋਗੇ ਵੀ ਇਹ ਬਾਣੀ ਦੇ ਵਿਰੋਧ ਵਿੱਚ ਵਿਚਾਰ ਚੱਲ ਰਹੇ ਨੇ। ਬਾਣੀ ਕਹਿ ਰਹੀ ਏ ਕਿ ਜਿੱਦਣ ਲਿਖੀ ਉਦਣ ਆਉਣੀ ਏ ਜ਼ਰੂਰ, ਉਹਨੂੰ ਟਾਲ ਕੋਈ ਨਹੀਂ ਸਕਦਾ। ਪਰ ਇਹਨਾਂ ਦੋਵਾਂ ਸ਼ਹੀਦਾਂ ਦੇ ਜੀਵਨ ਵਿੱਚੋਂ ਵੇਖਿਆ ਜਾਏ ਤੇ ਇਹਨਾਂ ਨੇ ਮੌਤ ਨੂੰ ਅੱਗੇ ਕਰ ਦਿੱਤਾ ਹੈ, ਮੌਤ ਉਹਨਾਂ ਤੱਕ ਨਹੀਂ ਪਹੁੰਚ ਸਕੀ। ਬਾਬਾ ਦੀਪ ਸਿੰਘ ਵੀ ਤੇ ਭਾਈ ਤਾਰੂ ਸਿੰਘ ਵੀ, ਇਹ ਸੱਚਾਈ ਹੈ। ਆਮ ਵਿਅਕਤੀ ਖੋਪਰੀ ਲੈਣ ਨਾਲ 21 ਦਿਨ ਜਿੰਦਾ ਨਹੀਂ ਰਹਿ ਸਕਦਾ। ਆਮ ਵਿਅਕਤੀ ਜਿਹੜਾ ਹੈ, 21 ਦਿਨਾਂ ਵਿੱਚ ਤੁਸੀਂ ਦੇਖੋ ਵੀ ਕਿੰਨਾ ਖੂਨ ਵਗ ਜਾਏਗਾ। ਪਰ ਭਾਈ ਸਾਹਿਬ ਰਹੇ, ਆਪਣੀ ਮਰਜ਼ੀ ਨਾਲ ਸਰੀਰ ਤਿਆਗਿਆ। ਇੱਕ ਨਹੀਂ, ਜੇ ਮੈਂ ਉਦਾਹਰਣਾਂ ਦੇਣ ਲੱਗਾ, ਇਤਿਹਾਸ ਦੇ ਵਿੱਚੋਂ ਬਹੁਤ ਸਾਰੇ ਲੋਕ ਸਾਹਮਣੇ ਆ ਜਾਣਗੇ ਜਿਨ੍ਹਾਂ ਨੇ ਆਪਣੀ ਮਰਜ਼ੀ ਨਾਲ ਸਰੀਰ ਤਿਆਗਿਆ। ਫਿਰ ਇਹਦਾ ਕਾਰਨ ਕੀ ਹੈ? ਗੁਰਬਾਣੀ ਕਿੰਨਾ ਵਾਸਤੇ ਕਹਿ ਰਹੀ ਹੈ ਕਿ ਸਾਹੇ ਲਿਖੇ ਨਾ ਚੱਲਣੀ, ਇਹ ਲਿਖਿਆ ਹੋਇਆ ਸਮਾਂ ਅੱਗੇ ਪਿੱਛੇ ਨਹੀਂ ਹੁੰਦਾ। ਇਸ ਸੰਬੰਧ ਵਿੱਚ ਮੈਂ ਆਪ ਜੀ ਦੇ ਨਾਲ ਗੁਰਬਾਣੀ ਵਿੱਚੋਂ ਇੱਕ ਸ਼ਬਦ ਸਾਂਝਾ ਕਰਨਾ ਚਾਹੁੰਦਾ। ਇਹ ਸਾਰੀ ਕਾਇਨਾਤ ਪਰਮਾਤਮਾ ਦੇ ਨਿਯਮ ਦੇ ਵਿੱਚ ਚੱਲ ਰਹੀ ਹੈ। ਜਿੰਨੀ ਕਾਇਨਾਤ, ਜਿੰਨੇ ਮਨੁੱਖ ਨੇ, ਜਿੰਨੇ ਪਸ਼ੂ ਨੇ, ਪੰਛੀ ਨੇ, ਜੀਵ ਨੇ, ਸਾਰੇ ਲੋਕ ਉਹਦੇ ਹੁਕਮ ਦੇ ਥੱਲੇ ਚੱਲ ਰਹੇ ਨੇ, ਉਹਦੇ ਦਾਇਰੇ ਵਿੱਚ ਜਿਉ ਰਹੇ ਨੇ। ਪਰ ਕੁਝ ਲੋਕ ਇਸ ਤਰ੍ਹਾਂ ਦੇ ਨੇ ਜਿਹੜੇ ਕਦੀ ਕਦੀ ਕੁਦਰਤ ਦੇ ਵਿੱਚ ਵੀ ਫੇਰ ਬਦਲ ਕਰਨ ਦੀ ਸਮਰੱਥਾ ਰੱਖਦੇ ਨੇ, ਉਹਨੂੰ ਵੀ ਬਦਲ ਦਿੰਦੇ ਨੇ। ਉਹਨਾਂ ਦੇ ਉੱਤੇ ਇਹ ਰਾਬਤਾ ਲਾਗੂ ਨਹੀਂ ਹੁੰਦਾ, ਉਹ ਵੱਖਰੇ ਨੇ ਬਿਲਕੁਲ। ਜਿਵੇਂ ਮੈਂ ਉਦਾਹਰਣ ਦਿਆਂ, ਕਿਸੇ ਵਿਸ਼ੇਸ਼ ਸਮਾਗਮ ਦੇ ਉੱਤੇ ਸਾਰੇ ਲੋਕਾਂ ਤੇ ਪਾਬੰਦੀ ਹੁੰਦੀ ਏ ਕਿ ਤੁਸੀਂ ਆਪਣਾ ਵਾਹਨ ਅੱਗੇ ਲੈ ਕੇ ਨਹੀਂ ਜਾ ਸਕਦੇ, ਪਰ ਇੱਕ ਅੱਧਾ ਵਿਸ਼ੇਸ਼ ਵਿਅਕਤੀ ਹੁੰਦਾ ਜਿਹਨੂੰ ਖੁੱਲ ਹੁੰਦੀ, ਉਹ ਵਾਹਨ ਲੈ ਕੇ ਆਪਣੀ ਗੱਡੀ ਲੈ ਕੇ ਕ੍ਰੋਸ ਕਰ ਸਕਦਾ, ਅੱਗੇ ਲੰਘ ਸਕਦਾ ਉਸ ਸਮਾਗਮ ਦੇ ਵਿੱਚ, ਉਹਦੇ ਅਧਿਕਾਰ ਜ਼ਿਆਦੇ ਨੇ। ਇਹ ਲੋਕ ਕੌਣ ਸਨ ਜਿਨ੍ਹਾਂ ਨੇ ਮੌਤ ਨੂੰ ਅੱਗੇ ਕਰ ਦਿੱਤਾ? ਜਦਕਿ ਕਾਇਨਾਤ ਦਾ ਇਹ ਨਿਯਮ ਏ ਕਿ ਮੌਤ ਅੱਗੇ ਨਹੀਂ ਹੋ ਸਕਦੀ, ਇੱਕ ਇੱਕ ਸਵਾਸ ਗਿਣਿਆ ਹੋਇਆ। ਤੇ ਗੁਰਬਾਣੀ ਨੇ ਜਿੱਥੇ ਇਹ ਕਿਹਾ ਹੈ ਕਿ ਕੁਦਰਤ ਦੇ ਨਿਯਮ ਮਨੁੱਖ ਤੇ ਲਾਗੂ ਨੇ, ਉਹ ਅੱਗੇ ਪਿੱਛੇ ਨਹੀਂ ਹੋ ਸਕਦੇ, ਨਾਲ ਇਹ ਵੀ ਮੰਨਿਆ ਕੁਝ ਲੋਕ ਐਸੇ ਨੇ ਉਹਨਾਂ ਵਿੱਚ ਇੰਨੇ ਅਧਿਕਾਰ ਪੈਦਾ ਹੋ ਜਾਂਦੇ ਨੇ, ਉਹ ਇਨ੍ਹਾਂ ਨਿਯਮਾਂ ਦੇ ਵਿੱਚ ਫੇਰ ਬਦਲ ਕਰ ਸਕਦੇ ਨੇ। ਆਪ ਜੀ ਇਹ ਸ਼ਬਦ ਕਈ ਵਾਰੀ ਸਰਵਣ ਕਰਦੇ ਹੋਵੋਗੇ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ, ਲਖਮੀ ਤੋਟ ਨਾ ਆਵੇ ਖਾਏ ਖਰਚ ਰਹੰਦਾ, ਇਹ ਵੈਰੀ ਮਿੱਤਰ ਸਭ ਕੀਤਿਆਂ ਨਾ ਮੰਗੇ ਮੰਦਾ, ਤੇ ਅਖੀਰਲੀ ਤੁਕ ਇਹ ਕਹਿੰਦੀ ਏ लेखा कोई ना पुछाई जा हर बख्शन दा, वो लेखे विच नहीं आउंदे। सारी दुनिया लेखे दे अंदर है, शहीद संत ते गुरमुख लेखे तो बाहर ने, यह गुरबाणी कह रही है। जे लेखे विच हुंदे ते बाबा दीप सिंह जी दरबार साहब तक नहीं समझा सकते, रस्ते विच रुकना पैना सी। लेखा कोई ना पुछे ही, इहदे बारे होर भी बचन मिलदे ने गुरबाणी विच। जां का कहया दरगह चले, जिस मनुख दा क्या होया रब दी दरगाह तक चलदा है। ये ज्यादा नहीं होणगे, किते आपां लभण लग पई कोई मिल जाए। इस तरह का व्यक्ति कदी कदी कुदरत पैदा कर दी, हर रोज इस तरह के मनुख पैदा नहीं होंदे। जां का कहया दरगह चले, सो किसको नजर लै आवै तले, वो मौत तो भी पार चला गया। उदा हिसाब नहीं हो सकता, समा उदे उते अपना प्रभाव नहीं पा सकता। इसलिए ये जेड़ा अकाली शब्द सी बड़ा प्यारा सी पहला, जिवें मसंद शब्द सी ना, मसंद शब्द बड़ा वधिया शब्द है। पहला गुरु साहब ने आम आप नाम रखिया सी मसंद दा अर्थ सी जेड़ा व्यक्ति जिम्मेवार है, अगे तुरन वाला है, प्रबंध करन वाला है। समा पा के जदों मसंद प्रणाली भ्रिष्ट हो गई ते बाद विच लोग जेड़ा मनुख बिलकुल गिरिया हुंदा सी उहनू कहण लग पए मसंद हो गया, जदके मसंद शब्द ते बहुत वधिया सी, पर उहनां दी जेड़ी कारवाई सी उहदे करके उह लफ़ज़ भ्रिष्ट हो गया। इसे तरह अकाली शब्द है, अकाली शब्द दे अर्थ ने जिहदे उत्ते काल दा प्रभाव नहीं पैंदा। अकाली काल दे अगे अगेतर लगा है, काल दा अर्थ है मौत, समा, टाइम। जिन्हों समा अपने विच नहीं बन सकता, जे उहदा समा आ भी जाए तो अकाली दे अर्थ ने उस समय नूं भी ठेडा मार के पासे कर सकता है, उहदे तों अगा जा सकता है। अकाल दे नाल जुड़िया होया अकाली, ये वक्री गल। समा पा के मैं पहला क्या है, मसंद शब्द भ्रिष्ट हो गया है। इना लोकां दा लेखा नहीं हो सकता, ते गुरु साहब ने खुद कहा ठीक है उना बारे लिखना चाहिदा, पर साहब ने एक वचन कह दिता, ऐसे लोकां दी जिन्नी व्याख्या होवे, जिन्नियां पुस्तकां लिखियां जान, इना सुनहरी इतिहास आपां वेख सकीए, पर उना दी एक बेअंतता जाहर कीती गुरु नानक साहब ने, कहन लगे मन्ने की गत कही ना जाए। वो जिउंदे ही ऐसी अवस्था विच ने, जे असीं उहनां दी व्याख्या करांगे तां कुछ लोक मन्नणगे नहीं, वी इह किवें हो गया। पर हां इह जरूरी है, कोई ना मन्ने असीं उहनां दी व्याख्या जरूर करनी है। मन्ने की गत कही ना जाए, जे को कहे पीछे पछताए। जे उन्हां बारे कोई कहना पए ते पछतावे तो बिना झोली विच कुछ नहीं पैंदा। पछतावा कहदा, ए पछतावे दे अर्थ ए नहीं भी ए कोई गलत काम कर लिया उन्हां बारे कह दिता लिख दिता, नहीं। पछतावे दा इत्थे मतलब है कि जदों कोई मनुख उन्हां बारे कुछ कहिंदा है ते ओह बड़ा कह कह के थक जांदा है, ते थकण तों बाद फिर वेखदा जिन्ना कहा उस तों ज्यादा होर बच गया, अजे होर रह गया, इन्ने बेअंत ने। जे को कहे पीछे पछताए, कागद कलम ना लिखणहार, ना ते लिखारी कोई इस तरह दा है, ना कोई कागज ते ना कोई कलम है जिन्हां ने मन्या उन्हां बारे कुछ लिख सके। मन्ने का बै करन विचार, इसलिए इन्हां लोकां दा लेखा नहीं हो सकदा। बाबा दीप सिंह जी बारे, उन्हां बारे एक बड़ी सुंदर वार्ता मिलदी है, क्योंकि ये कायनात दा नियम सी कि मौत ने आके रोक लिया जिन्हों होनी क्या है संसार ने। मौत ने रुकावट पा दिती जदों दमदमा साहब तो तुरे जहान कां नूं कढ़न वास्ते। रस्ते विच मुकाबला सी गोलवाड़ दे कोल, ते वो मौत एक इस्त्री दा रूप धारण करके बाबा जी दे सामने आ गई। एक मौत नूं कहण दा सबजैक्ट है, मौत किवें मनुख दे नाल गल करदी। उन्हें रोक लिया, एक 70 साल दा बजुर्ग जा रहा खंडा फड़ के। जदों सामने आई बाबा जी ने पुछया तू कौन है, ਕਹਿਣ ਲੱਗੀ ਲੋਕ ਮੈਨੂੰ ਮੌਤ ਕਹਿੰਦੇ ਨੇ ਤੇ ਮੈਂ ਤੁਹਾਡੇ ਸਾਹਮਣੇ ਤਾਂ ਆਈ ਹਾਂ ਕਿਉਂਕਿ ਮੈਨੂੰ ਤੁਹਾਡੀ ਅਰਦਾਸ ਦਾ ਪਤਾ ਲੱਗਾ। ਤੁਸੀਂ ਅਰਦਾਸ ਕੀਤੀ ਹੈ ਮੈਂ ਦਰਬਾਰ ਸਾਹਿਬ ਜਾਣਾ। ਕਹਿਣ ਲੱਗੇ ਹਾਂ ਬਿਲਕੁਲ, ਮੈਂ ਅਰਦਾਸ ਕਰਕੇ ਆਇਆ ਕਿ ਮੈਂ ਆਪਣਾ ਸਿਰ ਗੁਰੂ ਰਾਮਦਾਸ ਜੀ ਦੇ ਚਰਨਾਂ ਵਿਚ ਭੇਟ ਕਰਨਾ ਹੈ, ਜਿਹਦੀ ਬੇਅਦਬੀ ਜਹਾਨ ਖਾਨ ਨੇ ਕੀਤੀ ਹੈ। ਉਹਨੇ ਕਿਹਾ ਪਰ ਮੇਰੀ ਡਾਇਰੀ ਵਿਚ ਇਹ ਨਹੀਂ ਲਿਖਿਆ ਹੋਇਆ ਕਿ ਤੁਸੀਂ ਦਰਬਾਰ ਸਾਹਿਬ ਤੱਕ ਜਾਂਦਿਆਂ ਜਿੰਦਾ ਰਹਿ ਸਕੋ, ਉਹਦੇ ਤੋਂ ਪਹਿਲਾਂ ਮੈਂ ਤੁਹਾਨੂੰ ਖਤਮ ਕਰ ਦਿਆਂਗੀ, ਉਹਦੇ ਤੋਂ ਪਹਿਲਾਂ ਤੁਹਾਡੀ ਸ਼ਹਾਦਤ ਹੋ ਜਾਏਗੀ। ਉੱਥੇ ਬਾਬਾ ਜੀ ਰੁਕ ਗਏ ਕਿਉਂਕਿ ਹੁਣ ਜਿਨ੍ਹਾਂ ਲੋਕਾਂ ਦੀ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਦੇ ਅਭਿਆਸ ਬੜੇ ਲੰਬੇ ਸਨ, ਉਹਨਾਂ ਦਾ ਜੀਵਨ, ਉਹਨਾਂ ਦੀ ਕਮਾਈ ਬਹੁਤ ਵੱਡੀ ਸੀ। ਅੱਜ ਤੱਕ ਤੁਸੀਂ ਉਹਨਾਂ ਦਾ ਉਸ ਥਾਂ ਤੇ ਭੋਰਾ ਸਾਹਿਬ ਦੇਖਦੇ ਹੋ ਦਮਦਮਾ ਸਾਹਿਬ ਵਿਚ। ਤੇ ਬਾਬਾ ਜੀ ਨੇ ਕਿਹਾ ਤੇਰਾ ਕਾਨੂੰਨ ਵੀ ਠੀਕ ਹੈ ਪਰ ਮੇਰਾ ਕਾਨੂੰਨ ਕਿਤੇ ਹੋਰ ਲਿਖਿਆ ਹੋਇਆ। ਤੇਰਾ ਨਿਯਮ ਠੀਕ ਹੈ ਕਿ ਤੂੰ ਹਰ ਇੱਕ ਮਨੁੱਖ ਨੂੰ ਰਾਹ ਵਿਚ ਅਟਕਾ ਲੈਣੀ ਹੈ, ਪਰ ਮੇਰੀ ਇੱਕ ਗੱਲ ਤੂੰ ਧਿਆਨ ਨਾਲ ਸੁਣ ਲੈ, ਜਿਸ ਬੰਦੇ ਨਾਲ ਤੂੰ ਗੱਲ ਕਰ ਰਹੀ ਹੈ ਨਾ ਉਹਦੇ ਗਲੇ ਵਿਚੋਂ ਉਹ ਅੰਮ੍ਰਿਤ ਲੰਘਿਆ ਜਿਹਦੇ ਜਿਸ ਨੂੰ ਗੁਰੂ ਗੋਬਿੰਦ ਸਿੰਘ ਦੇ ਹੱਥ ਲੱਗੇ ਹੋਏ ਨੇ, ਮੈਂ ਉਹਨਾਂ ਤੋਂ ਅੰਮ੍ਰਿਤ ਪਾਨ ਕੀਤਾ ਹੈ। ਇਹ ਹੁਣ ਤੂੰ ਖਿਆਲ ਕਰ ਵੀ ਇਸ ਗਲੇ ਦੇ ਵਿਚੋਂ ਕਿਹਦੇ ਹੱਥਾਂ ਤੇ ਇਸ ਗਲੇ ਨੂੰ ਕੱਟ ਕੇ ਕੌਣ ਰੋਕ ਸਕਦਾ ਹੈ, ਇਹਦੇ ਵਿਚ ਇੰਨੀ ਤਾਕਤ ਹੈ। ਔਰ ਇਕੱਲਾ ਅੰਮ੍ਰਿਤ ਪੀਤਾ ਨਹੀਂ, ਉਸ ਅੰਮ੍ਰਿਤ ਨੂੰ ਕਮਾਇਆ ਵੀ ਏ, ਬਚਪਨ ਤੋਂ ਲੈ ਕੇ ਬੁਢੇਪੇ ਤੱਕ। ਤੇ ਤੁਸੀਂ ਜਾਣਦੇ ਹੋ ਬਾਬਾ ਜੀ ਨੇ ਆਪਣਾ ਸੀਸ ਦਰਬਾਰ ਸਾਹਿਬ ਜਾ ਕੇ ਭੇਟ ਕੀਤਾ, ਆਪਣਾ ਸੰਕਲਪ ਪੂਰਾ ਕੀਤਾ, ਭਾਵੇਂ ਰਸਤੇ ਵਿਚ ਕੱਟਿਆ ਗਿਆ ਪਰ ਸੰਪੂਰਨਤਾ ਕੀਤੀ ਜਿਹੜੀ ਅਰਦਾਸ ਕੀਤੀ ਸੀ। ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸ਼ੰਦਾ, ਪਰ ਇਹ ਇਕੱਲੇ ਸਿਪਾਹੀ ਨਹੀਂ, ਇਹਨਾਂ ਨੇ ਆਪਣੇ ਜੀਵਨ ਨੂੰ ਗੁਰੂ ਸ਼ਬਦ ਦੇ ਵਿਚ ਲੀਨ ਕੀਤਾ ਹੋਇਆ ਸੀ ਤਾਂ ਇਹ ਸ਼ਹੀਦ ਹੋਏ। ਇਹ ਇਕੱਲੇ ਸਿਪਾਹੀ ਨਹੀਂ ਹਨ, ਇਕੱਲੇ ਖੰਡੇ ਵਾਲੇ ਸੱਜਣ ਨਹੀਂ। ਅੱਜ ਕੱਲ ਕੌਮ ਸਾਡੀ ਸਿੱਖ ਕੌਮ ਸਿਪਾਹੀ ਤੇ ਬਣ ਗਈ, ਦੂਸਰਾ ਗੁਣ ਖਤਮ ਹੋ ਗਿਆ। ਔਰ ਜੇ ਇਸ ਤਰ੍ਹਾਂ ਦੀ ਗੱਲ ਕਰੀਏ ਲੋਕ ਕਹਿੰਦੇ ਨੇ ਤੇ ਢਹਿੰਦੀ ਕਲਾ ਵਾਲਾ ਵਿਚਾਰ ਹੈ, ਪਰ ਇਹ ਖਿਆਲ ਕਰਨਾ ਪਏਗਾ ਕਿ ਸਿੱਖ ਸਿਪਾਹੀ ਪਹਿਲਾਂ ਸੰਤ ਸਨ ਤੇ ਕਾਇਮ ਰਹੇ। ਤੁਸੀਂ ਖਿਆਲ ਕਰਨਾ ਜਿੰਨਾ ਚਿਰ ਸਿੱਖੀ ਦੇ ਵਿਚ ਲੋਕ ਸੰਤ ਵੀ ਰਹੇ ਤੇ ਸਿਪਾਹੀ ਵੀ ਰਹੇ ਉਨਾ ਚਿਰ ਸਿੱਖ ਦਾ ਤੇਜ ਪ੍ਰਤਾਪ ਬਣਿਆ ਰਿਹਾ। ਤੇ ਸਿੱਖ ਰਾਜ ਤੋਂ ਬਾਅਦ ਸਿੱਖ ਇਕੱਲੇ ਸਿਪਾਹੀ ਹੋ ਗਏ। ਤੁਸੀਂ ਜਾਣਦੇ ਹੋ ਸਿੱਖ ਰਾਜ ਤੋਂ ਬਾਅਦ ਸਿੱਖੀ ਨੂੰ ਥੋੜਾ ਜਿਹਾ ਡਾਊਨ ਕਰ ਦਿੱਤਾ ਗਿਆ ਸੀ, ਇਹ ਸਮੇਂ ਦੀ ਤ੍ਰਾਸਦੀ ਸੀ। ਇਹ ਸਿੱਖੀ ਨੂੰ ਨੀਵਾਂ ਲਿਜਾਣ ਦਾ ਇੱਕ ਬਹੁਤ ਇਸ ਤਰ੍ਹਾਂ ਦਾ ਖਤਰਨਾਕ ਸਮਾਂ ਸੀ ਜਦੋਂ ਸਿੱਖ ਰਾਜ ਸ਼ੁਰੂ ਹੋਇਆ। ਅਸੀਂ ਉਹਨੂੰ ਕਹਿੰਦੇ ਸਿੱਖ ਰਾਜ ਹਾਂ, ਪਰ ਉਸ ਸਿੱਖ ਰਾਜ ਦੇ ਅੰਦਰ ਹੀ ਸਿੱਖੀ ਦੇ ਮਹਾਨ ਨਿਯਮਾਂ ਦੀਆਂ ਜੜ੍ਹਾਂ ਪੁੱਟੀਆਂ ਗਈਆਂ। ਉਹਦੇ ਵਿਚ ਸਿੱਖੀ ਨੂੰ ਤਿਲਾਂਜਲੀ ਦੇ ਦਿੱਤੀ ਗਈ, ਸਹਿਜੇ ਸਹਿਜੇ ਵਿਚੋਂ ਅਧਿਆਤਮਵਾਦ ਖਤਮ ਹੁੰਦਾ ਗਿਆ, ਇਕੱਲੀ ਤਲਵਾਰ ਰਹਿ ਗਈ, ਇਕੱਲੇ ਸਿਪਾਹੀ ਰਹਿ ਗਏ, ਇਕੱਲਾ ਪਦਾਰਥਵਾਦ ਰਹਿ ਗਿਆ। ਉਹਦੇ ਤੋਂ ਬਾਅਦ ਭ੍ਰਿਸ਼ਟਪੁਣਾ ਵੱਧਦਾ ਗਿਆ। ਇਸ ਲਈ ਭਾਈ ਸਾਹਿਬ ਭਾਈ ਤਾਰੂ ਸਿੰਘ 21 ਦਿਨ ਤੱਕ ਜਿਹੜੇ ਜਿੰਦਾ ਰਹੇ ਤੇ ਉਹਨਾਂ ਦੀ ਸ਼ਬਦ ਦੀ ਕਲਾ ਸੀ, ਨਾ ਕਿ ਕੇਵਲ ਉਹਨਾਂ ਦੀ ਕੋਈ ਕੱਟੜਤਾ। 25 ਸਾਲ ਦੀ ਉਮਰ ਵਿਚ ਉਹਨਾਂ ਨੇ ਆਪਣੀ ਜਵਾਨੀ ਦੇ ਦਿਨ ਗੁਰੂ ਕੇ ਸ਼ਬਦ ਨੂੰ ਸੌਂਪੇ, ਗੁਰੂ ਕੇ ਸ਼ਬਦ ਦੀ ਕਮਾਈ ਕੀਤੀ ਤੇ ਅੱਜ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਉਸ ਸ਼ਬਦ ਸੋਹਲੇ ਦੀ ਵਿਆਖਿਆ ਕਰ ਰਹੇ ਨੇ। ਕਿਹੜਾ ਸੋਹਲਾ ਜਿਹੜਾ ਸ਼ਬਦ ਨਾਲ ਜੁੜਿਆ ਹੋਇਆ, ਕਿਹੜਾ ਗੀਤ ਜਿਹਦੇ ਅੰਦਰ ਸ਼ਬਦ ਹੈ, ਇਹ ਸੋਹਲਾ ਸ਼ਬਦ ਸੁਹਾਵਾ, ਇਹ ਜਿਹੜਾ ਸ਼ਬਦ ਹੈ, ਇਹ ਜਿਹੜਾ ਨਾਮ ਹੈ, ਇਹ ਗੀਤ ਵਰਗਾ ਹੈ, ਇਹਨੂੰ ਗਾ ਕੇ ਜਪਿਆ ਜਾਏ ਤਾਂ ਕਿ ਇਹ ਗੱਲਬਾਤ ਨਾ ਬਣ ਜਾਏ, ਇਹਨੂੰ ਗਾਇਆ ਜਾਏ। ਕਿਉਂਕਿ ਜਦੋਂ ਕੋਈ ਗਾਏਗਾ ਉਦੋਂ ਪ੍ਰੇਮ ਪੈਦਾ ਹੋਏਗਾ, ਪ੍ਰੇਮ ਦਾ ਤੇ ਗੀਤ ਦਾ ਬੜਾ ਡੂੰਘਾ ਸੰਬੰਧ ਹੈ। ਜਿੰਨਾ ਚਿਰ ਪ੍ਰੇਮ ਪੈਦਾ ਨਹੀਂ ਹੁੰਦਾ ਉਨਾ ਚਿਰ ਕੋਈ ਵੀ ਸਾਧਨ ਜਿਹੜਾ ਅਸੀਂ ਕਰਾਂਗੇ ਉਹ ਫੋਕਾ ਹੋ ਜਾਏਗਾ। ਉਹ ਥੋੜੇ ਚਿਰ ਤੋਂ ਬਾਅਦ ਅਸੀਂ ਕਵਾਂਗੇ ਕਰ ਤਾਂ ਰਹੇ ਹਾਂ, ਹੁਣ ਸ਼ੁਰੂ ਕਰ ਲਿਆ, ਇਹਦੇ ਵਿੱਚੋਂ ਟਿਕਾ ਤੇ ਆ ਨਹੀਂ ਰਿਹਾ। ਕਿਉਂ ਹੋ ਰਿਹਾ ਇਸ ਤਰ੍ਹਾਂ? ਉਹਦਾ ਕਾਰਨ ਕੀ? ਕਿਉਂਕਿ ਅਸੀਂ ਉਹਨੂੰ ਸ਼ਬਦ ਨੂੰ ਸੋਹਲਾ ਨਹੀਂ ਬਣਾਇਆ, ਉਸ ਨੂੰ ਗੀਤ ਨਹੀਂ ਬਣਾਇਆ, ਉਹਨੂੰ ਇੱਕ ਸਿਰਫ ਲਫ਼ਜ਼ ਬਣਾ ਦਿੱਤਾ, ਉਹਦੇ ਵਿੱਚ ਪ੍ਰੇਮ ਪੈਦਾ ਨਹੀਂ ਹੋਇਆ, ਉਹ ਖੁਸ਼ਕ ਰਹਿ ਗਿਆ। ਇਸ ਲਈ ਸਤਿਗੁਰੂ ਕਹਿ ਰਹੇ ਨੇ ਸ਼ਬਦ ਨੂੰ ਸੋਹਲਾ ਬਣਾ, ਸੋਹਲੇ ਦਾ ਅਰਥ ਗੀਤ ਬਣਾ, ਇਹਨੂੰ ਪ੍ਰੇਮ ਨਾਲ ਇਸ ਨੂੰ ਜਪ। ਇਹੋ ਸੋਹਲਾ ਸ਼ਬਦ ਸੁਹਾਵਾ, ਇਹ ਫਿਰ ਜੀਵਨ ਨੂੰ ਸੁਹਾਵਣਾ ਕਰ ਦੇਗਾ, ਤਾਜ਼ਾ ਕਰ ਦੇਗਾ, ਜੇ ਤੂੰ ਇਸ ਸ਼ਬਦ ਨੂੰ ਸੋਹਲਾ ਬਣਾਏਗਾ। ਸ਼ਬਦੋ ਸੁਹਾਵਾ ਸਦਾ ਸੋਹਲਾ, ਸਤਿਗੁਰੂ ਸੁਣਾਇਆ ਉਹ ਹੀ ਸ਼ਬਦ ਸੋਹਲਾ ਬਣੇਗਾ ਜਿਹੜਾ ਗੁਰੂ ਨੇ ਸੁਣਾਇਆ ਹੈ, ਜਿਹੜਾ ਗੁਰੂ ਦੇ ਮੂੰਹ ਤੋਂ ਨਿਕਲਿਆ। ਇਹ ਤਿੰਨ ਕਹਿ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ। ਇਹ ਮਨ ਉਹਨਾਂ ਦੇ ਵਸਿਆ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਥਾਂ ਸੀ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਭਾਗਾਂ ਦੀ ਥਾਂ ਬਣੀ ਹੋਈ ਸੀ, ਉਹਨਾਂ ਦੇ ਹਿਰਦੇ ਵਿੱਚ ਇਹ ਸ਼ਬਦ ਸੋਹਲਾ ਬਣ ਕੇ, ਗੀਤ ਬਣ ਕੇ ਵਸ ਗਿਆ। ਇੱਕ ਫਿਰੈ ਕਨੇਰੇ ਕਰੈ ਗੱਲਾਂ, ਗੱਲੀ ਕਿਨੈ ਨਾ ਪਾਇਆ। ਇਹ ਜਿਹੜਾ ਧਰਮ ਦਾ ਗਿਆਨ ਹੈ, ਜਿਹੜਾ ਸ਼ਬਦ ਦਾ ਰਸ ਹੈ, ਗੱਲਾਂ ਨਾਲ ਪ੍ਰਾਪਤ ਹੋਣ ਵਾਲਾ ਨਹੀਂ। ਕੋਈ ਮਨੁੱਖ ਦੇ ਬਾਰੇ ਕਿਤਨੀਆਂ ਵੀ ਗੱਲਾਂ ਜਾਣ ਲਵੇ, ਕਿਤਨਾ ਵੀ ਜਾਣਕਾਰੀ ਹਾਸਲ ਕਰੇ, ਪਰ ਇਹ ਕੇਵਲ ਗੱਲਾਂ ਦੇ ਰਾਹੀਂ ਪ੍ਰਾਪਤ ਹੋਣ ਵਾਲਾ ਨਹੀਂ। ਗੁਰੂ ਅਮਰਦਾਸ ਕਹਿੰਦੇ, ਕਹਿ ਨਾਨਕ ਸ਼ਬਦ ਸੋਹਲਾ ਸਤਿਗੁਰੂ ਸੁਣਾਇਆ। ਗੁਰੂ ਦੇ ਸੁਣਾਉਣ ਦਾ ਮਤਲਬ ਹੈ ਉਹ ਸ਼ਬਦ ਜਿਹੜਾ ਗੁਰੂ ਨੇ ਖੁਦ ਕਮਾਇਆ, ਉਹ ਸਿੱਖ ਨੂੰ ਸੁਣਾਏ, ਔਰ ਸਿੱਖ ਉਸ ਸ਼ਬਦ ਨੂੰ ਸੋਹਲਾ ਬਣਾ ਕੇ ਪ੍ਰੇਮ ਨਾਲ ਗਾਉਣਾ ਕਰੇ, ਤਾਂ ਜੀਵਨ ਦੇ ਵਿੱਚ ਗੁਰੂ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਮਾਂ ਕਾਫੀ ਹੋ ਚੁੱਕਾ ਹੈ, ਇਸ ਕਰਕੇ ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰ ਲੈਣੀਆਂ। ਵਿਚਾਰਾਂ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋਈਆਂ, ਖਿਮਾ ਕਰਨੀ। ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।